ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਸਭਨਾ ਕਾ ਸਾਹੋ ਏਕ ਹੈ, ਸਦ ਹੀ ਰਹੇ ਹਜੂਰ। ਨਾਨਕ ਹੁਕਮ ਨਾ ਮੰਨਈ, ਤਾ ਘਰ ਹੀ ਅੰਦਰ ਦੂਰ। ਸਭਨਾ ਕਾ ਸਾਹੋ ਏਕ ਹੈ, ਸਦ ਹੀ ਰਹੇ ਹਜੂਰ। ਨਾਨਕ ਹੁਕਮ ਨਾ ਮੰਨਈ, ਤਾ ਘਰ ਹੀ ਅੰਦਰ ਦੂਰ। ਹੁਕਮ ਭੀਤ ਨਾ ਮਨਾਈ ਸੀ, ਜਿਨ ਕੋ ਨਦਰ ਕਰੀ। ਹੁਕਮ ਮਨ ਸੁਖ ਪਾਇਆ, ਪ੍ਰੇਮ ਸੁਹਾਗਣ ਹੋਈ। ਹੁਕਮ ਭੀਤ ਨਾ ਮਨਾਈ ਸੀ, ਜਿਨ ਕੋ ਨਦਰ ਕਰੀ। ਹੁਕਮ ਮਨ ਸੁਖ ਵਸ, ਹੁਕਮ ਮਨ ਸੁਖ ਪਾਇਆ, ਪ੍ਰੇਮ ਸੁਹਾਗਣ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਦੀ ਸਾਧ ਸੰਗਤ ਜੀਓ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਸਮੁੱਚੇ ਦੇਸ਼ ਅਤੇ ਵਿਦੇਸ਼ਾਂ ਵਿੱਚ ਗੁਰੂ ਪਿਆਰ ਵਿੱਚ ਭੇਜੀਆਂ ਹੋਈਆਂ ਸਮੂਹ ਸੰਗਤਾਂ ਜੋ ਬੜੀ ਸ਼ਰਧਾ ਅਤੇ ਭਾਵ ਭਗਤੀ ਦੇ ਨਾਲ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਏ ਹੋਏ ਪਾਵਨ ਹੁਕਮ ਦੀ ਵਿਚਾਰ ਸੁਣਨ ਵਾਸਤੇ ਜਿੱਥੇ ਜਿੱਥੇ ਵੀ ਜੁੜ ਬੈਠੇ ਹੋ, ਇੱਕ ਵਾਰੀ ਮਨ ਬਿਰਤੀਆਂ ਨੂੰ ਇਕਾਗਰ ਕਰੋ, ਗੁਰੂ ਚਰਨਾਂ ਨਾਲ ਜੋੜੋ ਅਤੇ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਹੁਕਮ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਨੂੰ ਸਮਝਣ ਵਾਸਤੇ ਸਾਰੀ ਸੰਗਤ ਤੇ ਸ਼ਰਧਾਲੂਆਂ ਨੂੰ ਪ੍ਰੇਰਨਾ ਹੈ ਕਿ ਗੁਰੂ ਅਮਰਦਾਸ ਜੀ ਦੇ ਜੀਵਨ ਉੱਤੇ ਇੱਕ ਨਜ਼ਰ ਮਾਰੋ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਕੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਸਨਾਤਨ ਮਤ ਦੇ ਧਾਰਨੀ ਸਨ ਔਰ ਪਿਤਾ ਪੁਰਖੀ ਜੋ ਉਹਨਾਂ ਨੂੰ ਸੰਸਕਾਰ ਪਰਿਵਾਰ ਵਿੱਚੋਂ ਮਿਲੇ ਸਨ, ਉਹਨਾਂ ਸੰਸਕਾਰਾਂ ਦੇ ਤਹਿਤ ਉਹ ਸਾਰੇ ਸਨਾਤਨ ਕਰਮੀਆਂ ਵਾਲੇ ਕਰਮ ਕਰਿਆ ਕਰਦੇ ਸਨ। ਜਿਵੇਂ ਕਿ ਇਤਿਹਾਸ ਵਿੱਚ ਪੜ੍ਹਨ ਮਿਲਿਆ ਹੈ ਕਿ ਇੱਕੀ ਵਾਰੀ ਗੰਗਾ ਜੀ ਯਾਤਰਾ ਕਰਨ ਵੀ ਗਏ, ਆਖਰ ਇੱਕ ਗ੍ਰਸਤੀ ਬੰਦੇ ਨੂੰ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਛੱਡ ਕੇ ਉਹਨਾਂ ਦਿਨਾਂ ਵਿੱਚ ਗੰਗਾ ਜੀ ਯਾਤਰਾ ਕਰਨ ਜਾਣਾ ਕੋਈ ਅੱਜ ਵਰਗਾ ਸੁਖੈ ਨਹੀਂ ਸੀ। ਅੱਜ ਤੇ ਤੁਸੀਂ ਸਵੇਰੇ ਕਾਰ ਤੇ ਚੜ੍ਹੋ ਤੇ ਸ਼ਾਮ ਨੂੰ ਘਰ ਵਾਪਸ ਆ ਜਾਓ, ਪਰ ਗੁਰੂ ਅਮਰਦਾਸ ਜੀ ਪੈਦਲ ਚੱਲਦੇ ਜੰਗਲ ਬੀਆਬਾਨਾਂ ਦਾ ਰਸਤਾ, ਰਸਤੇ ਵਿੱਚ ਜਾਂਦਿਆਂ ਪਤਾ ਨਹੀਂ ਕਿਤਨੀਆਂ ਕੁ ਮੁਸ਼ਕਲਾਂ ਤੇ ਅੜਚਣਾਂ ਆਉਂਦੀਆਂ, ਪਰ ਇਤਿਹਾਸ ਗਵਾਹ ਹੈ ਕਿ ਇੱਕੀ ਵਾਰੀ ਗੰਗਾ ਦੀ ਯਾਤਰਾ ਕਰਨ ਗਏ। ਇਹ ਸਭ ਕੁਝ ਕਿਉਂ ਕੀਤਾ ਜਾਂਦਾ ਸੀ? ਧਾਰਮਿਕ ਵਿਸ਼ਵਾਸ ਦੇ ਤਹਿਤ। ਪਰ ਜਦੋਂ ਜੀਵਨ ਵਿੱਚ ਪਲਟਾ ਆਇਆ ਤੇ ਕਦੋਂ ਕਿਵੇਂ ਆਇਆ? ਕਹਿੰਦੇ ਨੇ ਕਿਸੇ ਖੂਹ ਤੇ ਬੈਠੇ ਜਲ ਛਕਾਉਣ ਦੀ ਸੇਵਾ ਕਰ ਰਹੇ ਸਨ ਤੇ ਉਹਨਾਂ ਸੰਗੀਆਂ ਸਾਥੀਆਂ ਵਿੱਚੋਂ ਕਿਸੇ ਜਲ ਛਕਣ ਵਾਲੇ ਨੇ ਪੁੱਛ ਲਿਆ, ਭਰਿਆ ਪੁਰਸ਼ਾ ਤੇਰਾ ਗੁਰੂ ਕੌਣ ਹੈ? ਤੇ ਸ੍ਰੀ ਅਮਰਦਾਸ ਜੀ ਨੇ ਸਹਿਜੀ ਕਿਹਾ, ਬਈ ਮੇਰਾ ਤੇ ਗੁਰੂ ਕੋਈ ਨਹੀਂ, ਮੈਂ ਗੁਰੂ ਦੀ ਭਾਲ ਵਿੱਚ ਹਾਂ। ਕਹਿੰਦੇ ਨੇ ਉਸ ਪਾਣੀ ਪੀਣ ਵਾਲੇ ਯਾਤਰੂ ਨੇ ਜਿੰਨਾ ਕੁ ਪਾਣੀ ਪੀਤਾ ਪੀਤਾ ਬਾਕੀ ਦਾ ਡੋਲ ਦਿੱਤਾ ਤੇ ਆਖਿਆ, ਜਨ ਗੁਰਿਆ ਤੂੰ ਤੇ ਮੇਰਾ ਜਨਮ ਭ੍ਰਿਸ਼ਟ ਕਰ ਦਿੱਤਾ। ਸਾਧ ਸੰਗਤ, ਇਹ ਬਚਨ ਕਿਤਨੇ ਦੁਖਦਾਈ ਸਨ, ਜਦੋਂ ਸ੍ਰੀ ਅਮਰਦਾਸ ਜੀ ਦੇ ਹਿਰਦੇ ਵਿੱਚ ਖੁੱਭ ਗਏ, ਚੁੱਭ ਗਏ, ਬੜੀ ਪੀੜਾ ਹੋਈ। ਮੇਰਾ ਜਨਮ ਐਸਾ ਹੈ ਕਿ ਮੇਰੇ ਹੱਥੋਂ ਪਾਣੀ ਪੀ ਕੇ ਕਿਸੇ ਦਾ ਜਨਮ ਭ੍ਰਿਸ਼ਟ ਹੋ ਸਕਦਾ? ਸਾਰਾ ਚੈਨ ਆਰਾਮ ਹਰਾਮ ਹੋ ਗਿਆ। ਵਾਪਸ ਘਰ ਆ ਗਏ, ਮੰਜੇ ਤੇ ਪਏ ਹਨ ਤੇ ਮੁੜ ਮੁੜ ਕੇ ਕੰਨਾਂ ਵਿੱਚੋਂ ਬੋਲ ਰੜਕਦੇ ਹਨ, ਜਾਨ ਗੁਰਿਆ ਤੂੰ ਮੇਰਾ ਜਨਮ ਭ੍ਰਿਸ਼ਟ ਕਰ ਦਿੱਤਾ। ਇਵੇਂ ਹੀ ਸਾਰੀ ਰਾਤ ਬੀਤ ਗਈ। ਅੰਮ੍ਰਿਤ ਵੇਲਾ ਹੋਇਆ, ਘਰ ਵਿੱਚੋਂ ਹੀ ਬਾਣੀ ਪੜ੍ਹਨ ਦੀ ਆਵਾਜ਼ ਸੁਣਾਈ ਦਿੱਤੀ। ਬਾਣੀ ਪੜ੍ਹੀ ਜਾ ਰਹੀ ਸੀ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਬਾਣੀ ਇੰਨੇ ਪਿਆਰ ਨਾਲ ਪੜ੍ਹੀ ਜਾ ਰਹੀ ਸੀ ਕਿ ਸ੍ਰੀ ਅਮਰਦਾਸ ਜੀ ਦੇ ਕੰਨਾਂ ਵਿੱਚ ਜਦੋਂ ਆਵਾਜ਼ ਪਈ, ਇਉਂ ਲੱਗਿਆ ਜਿਵੇਂ ਉਸ ਬੰਦੇ ਦੇ ਕਹੇ ਹੋਏ ਬੋਲਾਂ ਦੇ ਨਾਲ ਜ਼ਖਮ ਹੋ ਗਿਆ ਸੀ ਤੇ ਇਹਨਾਂ ਬੋਲਾਂ ਨੇ ਉੱਤੇ ਮਲਮ ਲਾ ਦਿੱਤੀ ਹੋਵੇ। ਬਾਣੀ ਸੁਣਨ ਦੀ ਰੁਚੀ ਜਾਗ ਪਈ। ਬਾਣੀ ਜਿੱਥੋਂ ਆਵਾਜ਼ ਆ ਰਹੀ ਸੀ ਉੱਥੇ ਨੇੜੇ ਪਹੁੰਚ ਗਏ। ਜੀ ਕਰੇ ਕਿ ਬਾਣੀ ਪੜ੍ਹੀ ਜਾਏ, ਮੈਂ ਸੁਣੀ ਜਾਵਾਂ। ਤੁਸੀਂ ਆਖੋਗੇ ਉਹ ਕੌਣ ਬਾਣੀ ਪੜ੍ਹ ਰਿਹਾ ਸੀ? ਉਹ ਸਨ ਬੀਬੀ ਅਮਰੋ ਜੀ। ਇਹ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਸਨ, ਸ੍ਰੀ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੇ ਹੋਏ ਸਨ। ਅੰਮ੍ਰਿਤ ਵੇਲੇ ਬਾਣੀ ਪੜ੍ਹਨ ਦਾ ਨਿਯਮ ਸੀ ਉਹਨਾਂ ਦਾ। ਅੱਜ ਵੀ ਮੇਰੀਆਂ ਧੀਆਂ ਭੈਣਾਂ ਜੇ ਸੱਚਮੁੱਚ ਆਪਣੇ ਘਰਾਂ ਦੇ ਅੰਦਰ ਬਾਣੀ ਪੜ੍ਹਨ ਦੀ ਉਸ ਪ੍ਰਥਾ ਨੂੰ ਜਾਰੀ ਕਰ ਲੈਣ ਤੇ ਘਰਾਂ ਦਾ ਵਾਤਾਵਰਣ ਹੀ ਬਦਲ ਜਾਏਗਾ, ਘਰਾਂ ਦਾ ਮਾਹੌਲ ਬਦਲ ਜਾਏਗਾ। ਗੱਲ ਕੀ? ਸ੍ਰੀ ਅਮਰਦਾਸ ਜੀ ਨੇ ਪੁੱਛਿਆ, ਬੇਟਾ ਅਮਰੋ, ਇਹ ਬਾਣੀ ਕਿਸਦੀ ਪੜ੍ਹ ਰਹੀ ਹੈ? ਤਾਂ ਬੀਬੀ ਅਮਰੋ ਜੀ ਨੇ ਕਿਹਾ, ਇਹ ਬਾਣੀ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਹੈ। ਉਹ ਕਿੱਥੇ ਹਨ? ਜਦੋਂ ਤੀਕਰ ਸਾਂਝ ਨਾ ਬਣੇ, ਬੰਦਾ ਭਾਵੇਂ ਗੁਆਂਢ ਰਹਿੰਦਾ ਹੋਵੇ ਤਾਂ ਵੀ ਦੂਰ ਲੱਗਦਾ। ਬੀਬੀ ਅਮਰੋ ਜੀ ਨੇ ਦੱਸਿਆ ਕਿ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਤੇ ਜੋਤੀ ਜੋਤ ਸਮਾ ਗਏ ਹਨ, ਉਹਨਾਂ ਦੀ ਜਗ੍ਹਾ ਮੇਰੇ ਪੂਜਨੀਕ ਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ। ਗੱਲ ਕੀ? ਸ੍ਰੀ ਅਮਰਦਾਸ ਜੀ ਜਿਵੇਂ ਗੁਰੂ ਦੀ ਸ਼ਰਨ ਵਿੱਚ ਆਏ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਗੱਲ ਲਾਇਆ। ਮੈਂ ਲੰਬੀ ਗਾਥਾ ਨਾ ਕਰਾਂ ਕਿਉਂਕਿ ਸ਼ਬਦ ਦੀ ਵਿਚਾਰ ਨਾਲ ਜੁੜਨਾ। ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਹੋਈ ਤੇ ਸ੍ਰੀ ਅਮਰਦਾਸ ਜੀ ਨੇ ਸਾਰੀ ਦੁਨੀਆ ਦੇ ਰਿਸ਼ਤੇ ਰੁਤਬੇ ਇੱਕ ਪਾਸੇ ਰੱਖ ਕੇ ਗੁਰੂ ਘਰ ਦੀ ਸੇਵਾ ਕੀਤੀ। ਔਰ ਸੇਵਾ ਕਰਦਿਆਂ ਕਰਦਿਆਂ ਕਿਤਨੀ ਉੱਚੀ ਅਵਸਥਾ ਤੇ ਪਹੁੰਚ ਗਏ, ਕਿਤਨਾ ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਗਿਆ। ਰੋਜ਼ ਅਸੀਂ ਪੜ੍ਹਦੇ ਹਾਂ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਧਾਈਆਂ। ਇਹ ਅਵਸਥਾ ਸ੍ਰੀ ਅਮਰਦਾਸ ਜੀ ਨੂੰ ਪ੍ਰਾਪਤ ਹੋ ਗਈ। ਆਖਰ 12 ਸਾਲਾਂ ਦੀ ਸੇਵਾ ਨੇ ਉਹਨਾਂ ਦੇ ਜੀਵਨ ਨੂੰ ਇਤਨਾ ਸਵਾਰਿਆ, ਇਤਨਾ ਵਧੀਆ ਬਣਾਇਆ ਕਿ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਅਤੇ ਬਚਨ ਕਹੇ, ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ, ਨਿਤਾਣਿਆਂ ਦੇ ਤਾਣ ਗੁਰੂ ਅਮਰਦਾਸ, ਨਿਉਟਿਆਂ ਦੀ ਓਟ ਗੁਰੂ ਅਮਰਦਾਸ ਇਹ 12 ਵਰਗ ਕਹਿੰਦੇ ਨੇ ਦਿੱਤੇ। ਐਸੇ ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ ਭੱਟ ਸਾਹਿਬਾਨ ਨੇ ਫਿਰ ਜੋ ਪਿਆਰ ਵੀ ਢਾ ਕੇ ਕਿਹਾ, ਇੱਕ ਵਾਰੀ ਤੁਸੀਂ ਵੀ ਕਹਿ ਕੇ ਰਸਨਾ ਪਵਿੱਤਰ ਕਰ ਲਓ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ, ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ,
ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ,
ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ,
ਤੇਰੀ ਉਪਮਾ ਤੋਹੇ ਬਨ ਆ, ਤੇਰੀ ਉਪਮਾ ਤੋਹੇ ਬਨ ਆ।
ਕਦੇ ਸਮਾਂ ਮਿਲੇ ਜੋ ਭੱਟ ਸਾਹਿਬਾਨ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ ਸਵਈਏ ਉਚਾਰਨ ਕੀਤੇ ਨੇ, ਉਹਨਾਂ ਦਾ ਪਾਠ ਕਰੋ, ਉਹਨਾਂ ਦੀ ਵਿਚਾਰ ਕਰੋ, ਉਹਨਾਂ ਤੋਂ ਪਤਾ ਲੱਗਦਾ ਕਿ ਗੁਰੂ ਦੀ ਸੇਵਾ ਕਰਕੇ, ਗੁਰੂ ਦੀ ਆਗਿਆ ਵਿੱਚ ਚੱਲ ਕੇ ਸ੍ਰੀ ਗੁਰੂ ਅਮਰਦਾਸ ਜੀ ਦਾ ਜੀਵਨ ਕਿਤਨਾ ਉੱਚਾ ਤੇ ਮਹਾਨ ਬਣ ਗਿਆ। ਭੱਟ ਸਾਹਿਬਾਨ ਨੇ ਕਿਹਾ, ਹੇ ਗੁਰੂ ਅਮਰਦਾਸ, ਚਰਨ ਤਾਂ ਪਰਸ ਕੇ ਅੱਠ, ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪਰਸ ਕੇ ਅੱਠ, ਹੱਥ ਲਗੇ ਗੁਰ ਅਮਰ ਪੈ, ਜੀ ਤਾਂ ਪਰਸ ਕੇ ਅੱਠ, ਜੀ ਗੁਰ ਅਮਰ ਪਣਿਜੈ, ਨੈਣ ਤਾਂ ਪਰਸ ਕੇ ਅੱਠ, ਨੈਣ ਗੁਰ ਅਮਰ ਪਖਿਜੈ, ਸ਼ਰਵਣ ਤਾਂ ਪਰਸ ਕੇ ਅੱਠ, ਸ਼ਰਵਣ ਗੁਰ ਅਮਰ ਸੁਣਿਜੈ, ਸਕਿਅਤ ਸੋਹੀਓ ਜਿਤ ਹੀ ਵਸੈ, ਗੁਰ ਅਮਰਦਾਸ ਨਿਜ ਜਗਤ ਪਿਤ, ਸਕਿਅਤ ਸੋ ਸਿਰ ਜਾਲਪ ਬਣੇ, ਜੋ ਸਿਰ ਨਿਵੇ ਗੁਰ ਅਮਰ। ਐਸੇ ਗੁਰੂ ਅਮਰਦਾਸ ਜੀ ਦੀ ਘਾਲਣਾ, ਉਹਨਾਂ ਦੀ ਕੀਤੀ ਹੋਈ ਗੁਰੂ ਸੇਵਾ ਨੇ ਰੰਗ ਲਿਆਂਦਾ। ਅੱਜ ਉਹ ਗੁਰੂ ਅਮਰਦਾਸ, ਧੰਨ ਧੰਨ ਗੁਰੂ ਅਮਰਦਾਸ ਜੀ ਬਣ ਕੇ ਜਗਤ ਨੂੰ ਤਾਰ ਰਹੇ ਨੇ। ਉਹਨਾਂ ਦੀ ਪਵਿੱਤਰ ਬਾਣੀ ਪੜ੍ਹੋ, ਆਨੰਦ ਸਾਹਿਬ, ਉਹਦੇ ਵਿੱਚੋਂ ਸਭ ਕੁਝ ਉਗੜ ਕੇ ਪ੍ਰਾਪਤ ਹੁੰਦਾ ਕਿ ਗੁਰੂ ਅਮਰਦਾਸ ਜੀ ਨੇ ਗੁਰੂ ਦੀ ਸੇਵਾ ਵਿੱਚੋਂ ਕੀ ਪ੍ਰਾਪਤ ਕੀਤਾ। ਅੱਜ ਦੇ ਪਾਵਨ ਹੁਕਮ ਵਿੱਚ ਵੀ ਗੁਰੂ ਅਮਰਦਾਸ ਜੀ ਨੇ ਜੋ ਅਲਾਹੀ ਬਚਨ ਕਹੇ ਹਨ, ਉਹਨਾਂ ਦੀ ਵਿਚਾਰ ਸੁਣਨ ਵਾਸਤੇ ਪੂਰੀ ਇਕਾਗਰਤਾ ਦੇ ਨਾਲ ਸ਼ਰਮਨ ਕਰਨਾ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਭਨਾ ਕਾ ਸਾਹੋ ਏਕ ਹੈ, ਸਭ ਹੀ ਰਹਾ ਹਜੂਰ।
ਅੱਖਿਆ ਸਭਨਾ ਕਾ ਸਾਹੋ ਏਕ, ਇਹ ਅੱਖਰ ਗੁਰਬਾਣੀ ਵਿੱਚ ਕਈ ਰੂਪਾਂ ਵਿੱਚ ਆਉਂਦਾ ਹੈ। ਸੱਸਾ ਹਾਹਾ ਸ਼ਹਿ ਵੀ ਆਉਂਦਾ, ਸੱਸਾ ਹਾਏ ਨੂੰ ਸਿਹਾਰੀ ਸ਼ਹਿ ਵੀ ਆਉਂਦਾ, ਸੱਸਾ ਹਾਏ ਨੂੰ ਔਂਕੜ ਸ਼ਹਿ ਵੀ ਆਉਂਦਾ। ਇਹ ਜਿਹੜੇ ਉਚਾਰਨ ਨੇ, ਲਗਾ ਮਾਤਰਾ ਨੇ, ਇਹ ਤੇ ਹੈਨ ਅਰਥਾਂ ਨੂੰ ਸਮਝਾਉਣ ਵਾਸਤੇ। ਪਰ ਗੁਰੂ ਅਮਰਦਾਸ ਜੀ ਨੇ ਫਰਮਾਇਆ, ਹੇ ਦੁਨੀਆਂ ਦੇ ਲੋਕੋ, ਕਦੇ ਭਰਮ ਭੁਲੇਖੇ ਵਿੱਚ ਨਹੀਂ ਪੈਣਾ। ਸਾਰਿਆਂ ਦਾ ਮਾਲਕ ਇੱਕ ਵਾਹਿਗੁਰੂ ਅਕਾਲ ਪੁਰਖ ਹੈ। ਕਿਉਂਕਿ ਅੱਜ ਕੱਲ੍ਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਅਸੀਂ ਮਨਾ ਰਹੇ ਹਾਂ। ਹਰ ਨਗਰ ਵਿੱਚ, ਹਰ ਕੋਨੇ ਕੋਨੇ ਵਿੱਚ, ਹਰ ਦੇਸ਼ ਦੇ ਵਿਦੇਸ਼ ਵਿੱਚ, ਸਭ ਜਗ੍ਹਾ। ਪਰ ਸਾਨੂੰ ਲੋੜ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਸ ਸੰਦੇਸ਼ ਉਪਦੇਸ਼ ਨੂੰ ਵੀ ਪਕਾਈਏ। ਉਹ ਕੀ ਹੈ? ਬਾਬਾ ਨਾਨਕ ਜੀ ਨੇ ਆਖਿਆ, ਭਾਈ ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ,
ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ।
ਜਿਸ ਸਿੱਖੀ ਮੈਲ, ਜਿਸ ਵਿਚਾਰਧਾਰਾ ਦੀ ਨੀਂਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਰੱਖੀ, ਉਸੇ ਵਿਚਾਰਧਾਰਾ ਨੂੰ ਉਹਨਾਂ ਤੋਂ ਬਾਅਦ ਆਉਣ ਵਾਲੇ ਗੁਰੂ ਸਾਹਿਬਾਨ ਨੇ, ਕਿਉਂਕਿ ਇਹ ਤਾਂ ਸਾਡਾ ਸਿਧਾਂਤ ਹੈ ਕਿ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ, ਸਿਰਫ ਚੋਲਾ ਬਦਲਿਆ, ਸਿਧਾਂਤ ਉਹੋ ਹੀ ਨੇ। ਜਿਵੇਂ ਕੋਈ ਮਕਾਨ ਦੀ ਨੀਂਹ ਦਾਦਾ ਰੱਖਦਾ ਹੈ, ਉਸ ਤੋਂ ਬਾਅਦ ਉਸਦਾ ਪੁੱਤਰ, ਉਸ ਤੋਂ ਬਾਅਦ ਉਹਦਾ ਪੁੱਤਰ ਲਗਾਤਾਰ ਉਸਾਰੀ ਕਰਦੇ ਨੇ, ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਹਨਾਂ ਸਿਧਾਂਤਾਂ ਨੂੰ, ਉਹਨਾਂ ਵਿਚਾਰਾਂ ਨੂੰ ਉਹਨਾਂ ਤੋਂ ਬਾਅਦ ਆਉਣ ਵਾਲੇ ਗੁਰੂ ਸਾਹਿਬਾਨ ਨੇ, ਚਾਹੇ ਉਹ ਗੁਰੂ ਅੰਗਦ ਦੇਵ ਜੀ ਸਨ, ਚਾਹੇ ਗੁਰੂ ਅਮਰਦਾਸ ਜੀ ਸਨ, ਚਾਹੇ ਧੰਨ ਗੁਰੂ ਰਾਮਦਾਸ ਜੀ ਸਨ, ਸਭਨਾਂ ਨੇ ਉਸੇ ਦਾ ਪ੍ਰਤੀਪਾਦਨ ਕੀਤਾ, ਉਸ ਨੂੰ ਪਰਪੱਕ ਕੀਤਾ। ਤੋ ਗੁਰੂ ਅਮਰਦਾਸ ਜੀ ਵੀ ਫਰਮਾਉਂਦੇ ਨੇ, ਹੇ ਪਿਆਰਿਓ, ਸਾਰਿਆਂ ਦਾ ਮਾਲਕ ਤੇ ਇੱਕ ਅਕਾਲ ਪੁਰਖ ਹੈ। ਫਿਰ ਲੋਕ ਪੁੱਛਦੇ ਨੇ ਉਹ ਰਹਿੰਦਾ ਕਿੱਥੇ ਹੈ, ਆਖਿਆ ਸਭ ਹੀ ਰਹਿ ਹਜ਼ੂਰ, ਉਹ ਤੇ ਹਾਜ਼ਰ ਨਾਜ਼ਰ ਹੈ, ਉਹ ਕਦੇ ਦੂਰ ਨਹੀਂ ਗਿਆ। ਸਾਰੀ ਗੁਰਬਾਣੀ ਇਹੋ ਗੱਲ ਸਮਝਾ ਰਹੀ ਹੈ, ਭਾਈ ਉਹ ਹਾਜ਼ਰ ਨਾਜ਼ਰ ਹੈ। ਪਰ ਅੱਜ ਅਸੀਂ ਗੁਰਬਾਣੀ ਦੀ ਵਿਚਾਰਧਾਰਾ ਨੂੰ ਭੁੱਲ ਕੇ ਜਗ੍ਹਾ ਜਗ੍ਹਾ ਤੇ ਭਟਕ ਰਹੇ ਹਾਂ, ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ ਨਹੀਂ। ਗੁਰੂ ਅਮਰਦਾਸ ਜੀ ਨੇ ਸਮਝਾਇਆ, ਪਿਆਰਿਓ, ਸਭਨਾਂ ਦਾ ਮਾਲਕ ਇੱਕ ਪਰਮਾਤਮਾ ਹੈ, ਔਰ ਉਹ ਕਿਤੇ ਦੂਰ ਨਹੀਂ, ਕਿਤੇ ਸੱਤਵੇਂ ਆਸਮਾਨ ਤੇ ਨਹੀਂ, ਕਿਧਰੇ ਸੱਜੇ ਖੱਬੇ ਦੂਰ ਨੇੜੇ ਨਹੀਂ, ਬਲਕਿ ਉੱਥੇ ਹਾਜ਼ਰ ਨਾਜ਼ਰ ਹੈ। ਪਹਿਲੀ ਪੰਕਤੀ ਵਿੱਚ ਗੁਰੂ ਅਮਰਦਾਸ ਜੀ ਨੇ ਇਹ ਭੁਲੇਖਾ ਦੂਰ ਕੀਤਾ, ਆਖਿਆ ਦੁਨੀਆਂ ਦੇ ਲੋਕੋ, ਇਹ ਗੱਲ ਦ੍ਰਿੜ ਕਰ ਲਓ ਕਿ ਸਭਨਾ ਕਾ ਸਭ ਇੱਕ ਹੈ, ਸਭ ਹੀ ਹੈ ਹਜ਼ੂਰ, ਉਹ ਹਾਜ਼ਰ ਨਾਜ਼ਰ ਹੈ। ਰੋਜ਼ ਤੁਸੀਂ ਜਾਪ ਸਾਹਿਬ ਚ ਪੜ੍ਹ ਦਿਓ ਕਿ ਹਾਜ਼ਰ ਹਜ਼ੂਰ ਹੈ, ਕਿ ਜ਼ਾਹਰ ਜ਼ਰੂਰ ਹੈ, ਹਮੇਸ਼ਾ ਸਲਾਮ ਹੈ, ਸਮਸਤੋ ਕਲਾਮ ਹੈ, ਕਿ ਸਾਹਿਬ ਦਿਮਾਗ ਹੈ, ਕਿ ਉਸ ਨਾਲ ਚਰਾਗ ਹੈ। ਜਿਹੜਾ ਪੜ੍ਹੀ ਨਾ ਜਾਈਏ, ਵਿਚਾਰ ਕੇ ਪੜ੍ਹੀਏ, ਫਿਰ ਪਰਮਾਤਮਾ ਦੇ ਗੁਣਾਂ ਦਾ ਪਤਾ ਲੱਗੇਗਾ। ਆਹ ਜਿਹੜਾ ਤੁਸੀਂ ਇੰਨਾ ਉਦਮ ਕਰਕੇ ਗੁਰੂ ਕੀ ਸੰਗਤ ਵਿੱਚ ਆ ਕੇ ਬੈਠਦੇ ਹੋ, ਇਹਦਾ ਮਤਲਬ ਵੀ ਇਹੋ ਹੈ। ਗੁਰੂ ਮਹਾਰਾਜ ਰੋਜ਼ ਸਾਨੂੰ ਸੰਦੇਸ਼ ਵੀ ਦਿੰਦੇ ਹਨ, ਆਏ ਮਿਲ ਗੁਰਸਿੱਖ ਆਏ ਮਿਲ, ਆਏ ਮਿਲ ਗੁਰਸਿੱਖ ਆਏ ਮਿਲ,
ਆਏ ਮਿਲ ਗੁਰਸਿੱਖ ਆਏ ਮਿਲ, ਆਏ ਮਿਲ ਗੁਰਸਿੱਖ ਆਏ ਮਿਲ।
ਤੂੰ ਮੇਰੇ ਗੁਰੂ ਕੇ ਪਿਆਰੇ, ਤੂੰ ਮੇਰੇ ਗੁਰੂ ਕੇ ਪਿਆਰੇ, ਜਿਹੜੇ ਫਿਰ ਗੁਰੂ ਦੀ ਆਵਾਜ਼ ਸੁਣ ਕੇ ਗੁਰੂ ਸੰਗਤ ਵਿੱਚ ਆਉਂਦੇ ਨੇ, ਉਹਨਾਂ ਨੂੰ ਗੁਰੂ ਸਾਹਿਬ ਕੀ ਦਿੰਦੇ ਨੇ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਏ। ਭਾਈ ਗੁਰੂ ਤੋਂ ਬਲਿਹਾਰ ਜਾਈਏ, ਗੁਰੂ ਨੇ ਭੁਲੇਖਾ ਦੂਰ ਕਰ ਦਿੱਤਾ, ਆਖਿਆ ਸਾਰਿਆਂ ਦਾ ਮਾਲਕ ਇੱਕ ਪਰਮਾਤਮਾ ਹੈ। ਫਿਰ ਰਹਿੰਦਾ ਕਿੱਥੇ ਹੈ, ਸਭ ਹੀ ਰਹਿ ਹਜ਼ੂਰ, ਉਹ ਸਦਾ ਹਾਜ਼ਰ ਨਾਜ਼ਰ ਹੈ, ਮਤ ਸਮਝੋ ਕਿਤੇ ਦੂਰ ਹੈ। ਜਦੋਂ ਮੈਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਬਚਨ ਪੜ੍ਹਦਾ ਹਾਂ, ਉਹ ਬੜੇ ਪਿਆਰ ਨਾਲ ਆਵਾਜ਼ ਮਾਰ ਕੇ ਕਹਿੰਦੇ ਨੇ, ਹੇ ਭਾਈ ਕਾਹੇ ਰੇ ਬਨ ਖੋਜਨ ਜਾਈ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਸਰਬ ਨਿਵਾਸੀ ਸਦਾ ਅਲੇਪਾ,
ਸਰਬ ਨਿਵਾਸੀ ਸਦਾ ਅਲੇਪਾ, ਸਰਬ ਨਿਵਾਸੀ ਸਦਾ ਅਲੇਪਾ,
ਉਹ ਤੇ ਸਦਾ ਹੀ ਤੇਰੇ ਨਾਲ ਹੈ, ਤੂੰ ਕਿਉਂ ਜੰਗਲਾਂ ਵਿੱਚ ਭਟਕਦਾ ਹੈ, ਕਿਉਂ ਤੂੰ ਜਗ੍ਹਾ ਜਗ੍ਹਾ ਤੇ ਭਟਕ ਰਿਹਾ ਹੈ। ਤੋ ਗੁਰੂ ਅਮਰਦਾਸ ਜੀ ਨੇ ਆਪਣਾ ਅਨੁਭਵ, ਜੋ ਉਹਨਾਂ ਨੂੰ ਗੁਰੂ ਕੀ ਸਿੱਖਿਆ ਤੋਂ, ਜੋ ਗੁਰੂ ਕੀ ਸੇਵਾ ਕਰਕੇ ਜੋ ਇਸ ਮਹਾਨ ਪਦਵੀ ਤੇ ਪਹੁੰਚ ਕੇ ਪ੍ਰਾਪਤ ਹੋਇਆ, ਉਹ ਸਾਡੀ ਝੋਲੀ ਵਿੱਚ ਪਾ ਰਹੇ ਨੇ। ਭਾਈ ਸਭਨਾ ਕਾ ਸਭ ਏਕ ਹੈ,
ਸਭਨਾ ਕਾ ਸਭ ਏਕ ਹੈ, आकाश हो एक है, सबना आकाश हो एक है,
सब ही रह हजूर, सब ही रह हजूर,
सब ही रह हजूर, सब ही रह हजूर।
पर अगली पंक्ति बड़े ध्यान नाल सुन वाली है, समझण वाली है, पढ़ो जी।
नानक हुकम ना मनाए, पा कर ही अंदर दूर।
नानक जी फरमाते हैं जिन्हें उस मालिक का हुक्म नहीं मनते, जिन्हें राह राजी नहीं रहते, उन्होंने घर में वसदा ही दूर है। मैं जदों विचार रहा सी, मैं एक पंजाबी का मुहावरा चेते आया, वो आम वरत्या जाता सी कि मनो ते प्यो, ना मनो ते कंधा लियो। जे मनना नहीं तो फिर तो कोई वैल्यू नहीं समझ। भाव कहण तो असी उसके हुक्म नू मनना, जेड़े हुक्म नहीं मनते, जेड़ियां जीव इस्त्रियां अपने पति का हुक्म नहीं मनदियां, उन्होंने तो घर वसदा भी दूर है, है घर में ही पर उन्होंने वास्ते दूर है। तो सारी बाणी का निचोड़ यह है, हुक्म मन्ने हैं, होवे परवान तो खसमे का महल पाए सी। रोज अपनी साहब पढ़ते हो, गुरु नानक पातशाह ने किन्नी कृपा की, आख्या सोचे सोच ना हो गई, जे सोची लख वार, चुपै चुप ना हो गई, जे लाए रहा लिवतार, भुखिया भुख ना उतरी, जे बन्ना पुरियां भार, सह सियाण पाला खोए तो एक न चले नाल। महाराज जी किवें करिए, मेरे दो पंक्तियां ध्यान ना पढ़िया करो, किव सचियारा होई है, किव सचियारा होई है, केव कूड़े टुटे पाल, केव कूड़े टुटे पाल,
केव कूड़े टुटे पाल, केव कूड़े टुटे पाल।
यह सवाल है साढ़े सारियां वालों, महाराज किवें सचियार बनी, साड़ी ते परमात्मा की जिहड़ी विच पूर्ति कंध है किवें टुट जाए। ये पहली पौड़ी है जबड़ी साहब की, आख्या हुक्म रजाई चल लेना, हुक्म रजाई चल लेना,
हुक्म रजाई चल लेना, हुक्म रजाई चल लेना।
नानक लिखिया नाल, नानक लिखिया नाल, धुरों ही लिखा है कि जे उस रजा के मालिक वाहगुरु के हुक्म भी चलेंगे फिर तो हाजिर नाजर, फिर तो नेड़े वसदा है, तो जे हुक्म नहीं मनिया फिर घर हुंदा भी दूर है। ये पहलियां दो पंक्तियां ध्यान नाल जोड़ के पढ़ो, सबना का सौ एक है, सब ही रहे हजूर, नानक हुक्म ना मनई ਤਾਂ ਘਰ ਹੀ ਅੰਦਰ ਦੂਰ। ਘਰ ਵਿੱਚ ਰਹਿੰਦਾ ਹੀ ਬਹੁਤ ਦੂਰ ਹੈ ਕਿਉਂਕਿ ਹੁਕਮ ਨਹੀਂ ਮੰਨਦੇ, ਡਰਦੇ ਨਹੀਂ ਉਸ ਤੋਂ। ਗੁਰੂ ਅਮਰਦਾਸ ਜੀ ਨੇ ਤਾਂ ਐਸੀ ਜੁਗਤ ਦੱਸੀ ਹੈ, ਆਖਿਆ ਜੇ ਉਸ ਨੂੰ ਮੰਨਣਾ ਹੋਵੇ, ਜੇ ਉਸ ਨੂੰ ਹਾਜ਼ਰ ਨਾਜ਼ਰ ਸਮਝਣਾ ਹੋਵੇ, ਤਿੰਨ ਭੱਬੇ ਯਾਦ ਕਰ ਲਓ, ਪੈ ਵਿੱਚ ਬੈਸੈ ਪੈ ਰਹਿ, ਪੈ ਵਿੱਚ ਕਮਾਵੇ ਕਾਰ, ਇੱਥੇ ਸੁਖ ਵਡਿਆਈਆਂ ਦਰਗਾਹ ਮੁੱਖ ਦੁਆਰ। ਜਿੱਥੇ ਬੈਠੋ ਤੇ ਪੈ ਵਿੱਚ ਬੈਠੋ। ਅਸੀਂ ਜੋ ਥਿਊਰੀ ਬਣਾ ਲਈ ਹੈ ਉਹ ਜੀ ਗੁਰਦੁਆਰੇ ਬਹਿ ਕੇ ਝੂਠ ਨਾ ਬੋਲੋ, ਇਹਦਾ ਮਤਲਬ ਬਾਹਰ ਜਾ ਕੇ ਬੋਲੋ, ਨਹੀਂ ਨਹੀਂ, ਜਿਹੜਾ ਇੱਥੇ ਹੈ ਉੱਥੇ ਵੀ ਹੈ। ਬਸ ਜਿਸਨੇ ਉਸਨੂੰ ਆਪਣੇ ਅੰਦਰ ਹਾਜ਼ਰ ਨਾਜ਼ਰ ਸਮਝ ਲਿਆ, ਉਹਦੇ ਵਿੱਚ ਰੱਬ ਦੂਰ ਨਹੀਂ ਹੈਗਾ। ਤੇ ਜਿਹਨੇ ਹੁਕਮ ਨਹੀਂ ਮੰਨਣਾ ਉਹਦਾ ਫਿਰ ਕਈ ਤਰ੍ਹਾਂ ਦੀਆਂ ਹੁਜਤਾਂ ਉਕਤੀਆਂ ਜੁਗਤੀਆਂ ਦਲੀਲਾਂ ਬਣਾ ਕੇ ਆਪਣੇ ਆਪ ਨੂੰ ਸਿੱਧ ਕਰਦਾ ਹੈ। ਪਰ ਧੰਨ ਗੁਰੂ ਅਮਰਦਾਸ ਜੀ ਦੇ ਜੀਵਨ ਦਾ ਨਿਚੋੜ ਇਹ ਹੈ, ਭਾਈ ਮਾਲਕ ਸਭ ਦਾ ਇੱਕ ਹੈ, ਉਹ ਮਾਲਕ ਹਾਜ਼ਰ ਨਾਜ਼ਰ ਹੈ, ਪਰ ਜਿਹੜੇ ਹੁਕਮ ਨਹੀਂ ਮੰਨਦੇ ਉਹਨਾਂ ਦੇ ਘਰ ਵਿੱਚ ਹੁੰਦਾ ਵੀ ਦੂਰ ਹੈ।
ਹੁਕਮ ਭੇਦ ਨਾ ਮਨਾਏ ਸੀ ਜਿਨ ਕੋ ਨਦਰ ਕਰੇ।
ਬਹੁਤ ਤੀਜੀ ਗੱਲ ਹੋਰ ਪਾਤਸ਼ਾਹ ਸੁਣਾ, ਬਈ ਇਹ ਹੁਕਮ ਮੰਨਣ ਦੀ ਸਮਰੱਥਾ ਮੇਰੇ ਤੁਹਾਡੇ ਵਿੱਚ ਨਹੀਂ, ਇਹ ਵੀ ਉਹਦੀ ਕਿਰਪਾ ਹੋਣੀ ਚਾਹੀਦੀ। ਹੁਣ ਇੱਥੇ ਆ ਕੇ ਫਿਰ ਅਸੀਂ ਉਹਦੇ ਕੋਲ ਜਾਂਦੇ ਹਾਂ, ਕਿਸੇ ਨੂੰ ਕਹੋ ਬਈ ਤੁਸੀਂ ਅੰਮ੍ਰਿਤ ਪਾਨ ਕਰ ਲਓ, ਤੁਸੀਂ ਬਾਣੀ ਪੜਿਆ ਕਰੋ। ਆਂਦੇ ਜੀ ਹਾਲੀ ਸਾਨੂੰ ਹੁਕਮ ਨਹੀਂ ਹੋਇਆ। ਜੇ ਭਲਾ ਪੁੱਛੇ ਕੋਈ, ਜੇ ਤੁਸੀਂ ਹੋਰ ਜਿੰਨੇ ਕੰਮ ਕਰਦੇ ਹੋ ਉਹ ਹੁਕਮ ਨਾਲ ਕਰਦੇ ਹੋ, ਉੱਥੇ ਤਾਂ ਕਦੇ ਹੁਕਮ ਨਹੀਂ ਉਡੀਕੇ। ਨਹੀਂ ਨਹੀਂ, ਜਿਨ੍ਹਾਂ ਦੇ ਅੰਦਰ ਲੋੜ ਹੁੰਦੀ, ਜਗਿਆਸਾ ਹੁੰਦੀ ਹੈ, ਉਹ ਅਰਦਾਸਾਂ ਕਰਦੇ ਨੇ, ਬੇਨਤੀਆਂ ਕਰਦੇ ਨੇ, ਹੇ ਮਹਾਰਾਜ ਕਿਰਪਾ ਕਰ, ਸਾਨੂੰ ਇੰਨਾ ਬਲ ਬਖਸ਼, ਸਾਡੇ ਵਿੱਚ ਇੰਨੀ ਹਿੰਮਤ ਬਖਸ਼, ਅਸੀਂ ਤੇਰਾ ਹੁਕਮ ਮੰਨ ਸਕੀਏ। ਉਹ ਤਾਂ ਅਰਦਾਸਾਂ ਕਰਦੇ ਨੇ। ਫਿਰ ਜਿਹੜੇ ਅਰਦਾਸਾਂ ਕਰਦੇ ਨੇ, ਜਿਹੜੇ ਸੱਚਮੁੱਚ ਬੇਨਤੀ ਕਰਦੇ ਨੇ, ਉਹਨਾਂ 'ਤੇ ਉਹਦੀ ਮਿਹਰ ਹੋ ਜਾਂਦੀ। ਫਿਰ ਪਾਤਸ਼ਾਹ ਆਪ ਵੀ ਕਹਿੰਦੇ ਨੇ, ਉਹ ਅਕਾਲ ਪੁਰਖ ਹੁਕਮ ਵੀ ਤਿਨਾ ਮਨਾਏ ਸੀ ਜਿਨ ਕੋ ਨਜ਼ਰ ਕਰੇ। ਹੁਣ ਨਜ਼ਰ ਦੇ ਪਾਤਰ ਬਣਨ ਵਾਸਤੇ ਕੀ ਕਰਨਾ ਪਵੇ, ਉਹ ਵੀ ਗੁਰੂ ਨਾਨਕ ਸਾਹਿਬ ਨੇ ਦੱਸਿਆ। ਲੋਕ ਪੁੱਛਦੇ ਨੇ ਹੁਕਮ ਕੀ ਹੈ, ਹੁਕਮੀ ਹੋਮਨ ਆਕਾਰ, ਹੁਕਮ ਨਾ ਕਿਹਾ ਜਾਈ, ਹੁਕਮੀ ਹੋਮਨ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉਤਮੀ ਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਐ। ਬਹੁਤ ਫੈਸਲਾ ਗਿਆ, ਹੁਕਮੈ ਅੰਦਰ ਸਭ ਕੋ, ਹੁਕਮੈ ਅੰਦਰ ਸਭ ਕੋ,
ਹੁਕਮੈ ਅੰਦਰ ਸਭ ਕੋ, ਹੁਕਮੈ ਅੰਦਰ ਸਭ ਕੋ,
ਬਾਹਰ ਹੁਕਮ ਨ ਕੋਏ, ਬਾਹਰ ਹੁਕਮ ਨ ਕੋਏ,
ਬਾਹਰ ਹੁਕਮ ਨ ਕੋਏ, ਬਾਹਰ ਹੁਕਮ ਨ ਕੋਏ।
ਨਾਨਕ ਹੁਕਮੈ ਜੇ ਬੁਝੈ, ਨਾਨਕ ਹੁਕਮੈ ਜੇ ਬੁਝੈ,
ਨਾਨਕ ਹੁਕਮੈ ਜੇ ਬੁਝੈ, ਨਾਨਕ ਹੁਕਮੈ ਜੇ ਬੁਝੈ,
ਤਾਂ ਹੁਮੈ ਕਹਿ ਨ ਕੋਏ, ਤਾਂ ਹੁਮੈ ਕਹਿ ਨ ਕੋਏ, ਵਾਹਿਗੁਰੂ ਤੇ ਕਿਰਪਾ ਕਰਨ ਲਈ ਤਿਆਰ ਹੈ, ਪਰ ਅਸੀਂ ਕਿਰਪਾ ਲੈਣ ਲਈ ਤਿਆਰ ਨਹੀਂ ਹੈ। ਤੁਸੀਂ ਆਖੋਗੇ ਅਸੀਂ ਤਿਆਰ ਨਹੀਂ, ਹਾਂ ਅਸੀਂ ਹੁਕਮ ਨਹੀਂ ਮੰਨ ਰਹੇ। ਜਿਹਨਾਂ ਕੰਮਾਂ ਤੋਂ ਗੁਰੂ ਪਾਤਸ਼ਾਹ ਰੋਕਦੇ ਨੇ ਅਸੀਂ ਰੁਕਦੇ ਹੀ ਨਹੀਂ, ਜਿਹੜੇ ਕੰਮ ਕਰਨ ਲਈ ਗੁਰੂ ਸਾਹਿਬ ਕਹਿੰਦੇ ਨੇ ਉਹ ਅਸੀਂ ਕਰਦੇ ਹੀ ਨਹੀਂ। ਭਾਈ ਜਿਹੜੇ ਹੁਕਮ ਮੰਨਣਗੇ ਉਹਨਾਂ ਉੱਤੇ ਫਿਰ ਕਿਰਪਾ ਦ੍ਰਿਸ਼ਟੀ ਹੋ ਜਾਏਗੀ। ਉਹ ਪਤਾ ਕੀ ਕਹਿਣਗੇ, ਆਪੇ ਹਰ ਇੱਕ ਰੰਗ ਹੈ, ਆਪੇ ਹਰ ਇੱਕ ਰੰਗ ਹੈ,
ਆਪੇ ਹਰ ਇੱਕ ਰੰਗ ਹੈ, ਆਪੇ ਹਰ ਇੱਕ ਰੰਗ ਹੈ,
ਆਪੇ ਬੋਰੰਗੀ ਆਪੇ ਬੋਰੰਗੀ,
ਆਪੇ ਬੋਰੰਗੀ ਆਪੇ ਬੋਰੰਗੀ,
ਜੋ ਤਿਸ ਭਾਵੈ ਨਾਨਕਾ, ਜੋ ਤਿਸ ਭਾਵੈ ਨਾਨਕਾ,
ਜੋ ਤਿਸ ਭਾਵੈ ਨਾਨਕਾ, ਜੋ ਤਿਸ ਭਾਵੈ ਨਾਨਕਾ,
ਸਾਈ ਗੱਲ ਚੰਗੀ, ਸਾਈ ਗੱਲ ਚੰਗੀ,
ਸਾਈ ਗੱਲ ਚੰਗੀ, ਸਾਈ ਗੱਲ ਚੰਗੀ।
ਕਮਾਲ ਦੀ ਗੱਲ ਇਹ ਹੈ, ਗੁਰੂ ਮਹਾਰਾਜ ਨੇ ਸਾਡੇ ਦੁਨਿਆਵੀ ਜੀਵਨ ਨੂੰ ਵੀ ਸਵਾਰਿਆ ਹੈ। ਮੈਂ ਅੱਜ ਵੀ ਗਰੰਟੀ ਨਾਲ ਕਹਿੰਦਾ, ਜਿਹੜੇ ਪਤੀ ਪਤਨੀ ਇਸ ਤਰ੍ਹਾਂ ਆਪਸ ਵਿੱਚ ਇੱਕ ਸੁਰਤਾ ਨਾਲ ਚੱਲਦੇ ਨੇ, ਉਹਨਾਂ ਦਾ ਘਰ ਸਵਰਗ ਬਣ ਜਾਂਦਾ। اسی طرح جہی جگیاسو جیو اس طرح پرماتما بھی آگیا چلتی ہے وہ رحمت ہو جاتی. حکم بھی چنا منائے سی جن کو نظر کرے.
حکم من سکھ پایا پریم سہاگن ہوئی.
جنہوں نے حکم من لیا انہوں نے سکھ مل گیا. انہوں واسطے پھر پتی پرمیشور سب کچھ بخشا کر. انہوں نے کسی چیز کی کمی رہی نہیں. انہوں کی اوستھا یہ بن جاتی ہے کہ انہوں نے کچھ کہن کی بھی لوڑ نہیں پی. انہوں نے بنا کہے تو ہی سارے بچن منے جاتے ہیں. یہ گرو امرداس ستے پاتشاہ جی کے جیون کا نچوڑ ہے. انہوں کے جیون نو ضرور نال پڑے ہو ضرور واچے ہو کہ کیویں گرو کی شرن وچ آئے کیویں گرو کا حکم منیا کیویں گرو کی سیوا کیتی کیسے کیسے بول سنے. اج تے سکھاں دی حالت بڑی ترس یوگ. ماڑا جا کوئی گل نہ منی جائے وہ سبڑے نسے آتے ہیں وکھرا گردوارا بنا لیں دے نے, وکھری پارٹی بنا لیں دے نے. حکم منن والی گل ساڈے وچ رہی نہیں. یہ بڑی کہاٹ آئی ہے. نہیں بھائی حکم منیے گرو کی آگیا کی ہے تے جڑا حکم منے گا ان سچا سکھ سدیوی سکھ ملے گا. گرو پاتشاہ نے چار پنکتیاں بھی نچوڑ کر دیتا. آخیا حکم من سکھ پایا حکم من سکھ پایا
حکم من سکھ پایا حکم من سکھ پایا
پریم سہاگن ہوئے پریم سہاگن ہوئے
پریم سہاگن ہوئے پریم سہاگن ہوئے.
میری دیاں پہنا سب جاندیا نے سہاگن کس نو کہندے سہاگن دے لچھن کی نے. جدے اتے پتی پرسن ہو جائے جس نے پتی دی پرسنتا پراپت کر لئی وہ سہاگن بن گئی. وہ تو پھر اپنے پتی دے پریم وچ ہی ہر ویلے جیوندی ہے.
محلہ تیجا رہن سبائی جل موئی کانت نہ لائیو پاؤ.
جس جیو استری نے کانت نہ لائیو پاؤ اپنے خسم نال پریم نہیں پایا اپنے مالک نو حاضر ناظر نہیں سمجھیا. مینوں ایک گھٹنا چھوٹی جی یاد ہے. میرے وڈے بیٹے دی شادی ہوئی تے میرے ایک متر سردار ہرمندر سنگھ جی بمبئی والے میرے ہر کارج وچ آندے سن. بڑے تنی آدمی سن پر پریم سی گربانی دا. جدو ودا ہون لگے تے میں کیا ویر جی تسی انہاں بچیاں نو کوئی سکھیا نہیں دتی. کہن لگے تہاڈے ہندیا میں سکھیا دیواں. میں کہا نہیں تہاڈا درجہ بڑا اچا ہے تم وڈے ہو. پھٹ سمجھ گئے بیٹھ گئے. کہن لگے بیٹا اے ہے تیرا راجہ تم ہے اس کی وزیر. وزیر دا کام ہوندا ہے راجے نو ٹھیک صلاح دینی پر قلم کدے اپنے ہاتھ وچ نہیں لینی. قلم ہمیشہ راجے دے ہاتھ وچ رکھنی ہے. سچ مچ جڑیاں جیو استریاں چاہے دنیاوی جیون ہے تے چاہے روحانی جیون ہے اپنی مرضی نہیں کرنی. اپنے واہگرو پتی دی آگیا وچ چلنا بس پھر سکھ ہی سکھ ہے. گرو امرداس جی کہندے نے جنہاں نے اے نقطہ نہیں سمجھیا انہاں دی حالت ہوئے گی رہن سبائی جنم ہوئی. انہاں دی ساری زندگی روپی رات وچھوڑے دی اگ وچ سڑ کے بل جائے. کنت نہ لائیو بھاؤ جنہوں نے اپنے اندروں پتی نال پیار نہیں کیتا. قربانی تے صاف پہنتی ٹھونڈ لینی ہے سہاگ کو تو تن کائی کور. ہے سہاگ نو لبن والی ہے تیرے وچ کدھرے کوئی کور ہے کمی ہے توٹ ہے. جنہ نہ ہو سہاگنی تنہ چاک نہ ہور. جڑیاں سواگنا ہوندیاں نے وہ اپنے پتی تو بنا ہور کسے پاسے نہیں جاگدیاں. اسی اپنے اندر سارے ٹٹولیے دیکھیے کہ اسی ککال پرکھ نال جڑے ہاں بابے نانک نے تے ساری زندگی ساری بانی وچ ایہو کو سمجھایا او دنیا دے لوکو ایکو ہے بھائی ایکو ہے ایکو ہے بھائی ایکو ہے صاحب میرا ایکو ہے صاحب میرا ایکو ہے جڑے حاضر ہو وہ بھی تے جڑے دور بیٹھے سن رہے ہو وہ بھی حاضر نے بھائی گرو جی سکھیا تے اے ہے کہ تد بن دوجا نہیں کوئے تد بن دوجا نہیں کوئے تو کر تار کریں سو ہوئے تو کر تار کریں سو ہوئے
کرتار کرے سو ہوئے
چھڈو اینا جوتشیاں دے کھیڑے چھڈو اینا پوچھاں والیاں دے کھیڑے چھڈو اینا قبراں تے جان دے کھیڑے اک نال جڑ جاؤ تے اے گل دڑ کر لو تیرا زور تیری من ٹیک تیرا زور تیری من ٹیک سدا سدا جپ نانک ایک سدا سدا جپ نانک ایک
سدا سدا جپ نانک ایک سدا سدا جپ نانک ایک
تو جڑے ایک نال نہیں جوڑن گے انہوں کی حالت ہوے گی رہن سبائی جل موئی کنت نہ لائیو بھاؤ نانک سکھ وسن سہاگنی جن پیارا پرکھ ہر راؤ جنہاں نے اس ہری راجے نال پیار کیتا ہوں اتھے ایک گل دسنی ضروری ہے کئی پریمی چونکہ ہوں پریرنا تے من رہے نے بڑی گرو کی کرپا ہوئی ہے لکھاں پرانی مائی پائی گرو گرنتھ صاحب کا سہج پاٹھ کرن لگ پئے نے جگہ جگہ تو رپورٹاں آ رہی نے کدھرے سو پاٹھ بھوگ پے رہے ہیں کدھرے اس تو ود کدھر پر تجھ مشکلاں نے انہوں نے دسنا بھی ضروری ہے پوچھتے ہیں جی ایک اکھر نو دو ماترا لگی نے وہ کیویں کریے یہ نیم سمجھ لو جس اکھر نو دو ماترا نے وہ اصل روپ بھی لکھ دیتا ہے تو جڑا اچارن کرنا وہ بھی لکھ دیتا ایتھے ہے سکھ وسن سہاگنی ہوں سہاگنی دے سسے نو دو ماترا نے اونکڑ بھی ہے ہوڑا بھی ہے آم بندہ پاٹھ کرنے والا الٹ جاتا ہے بھائی اونکڑ بولیے کہ ہوڑا بولیے کیونکہ ایکو سمے دوویں ماترا نہیں بولیاں جا سکدیاں یہ گرو مہاراج نے نیم بنایا کہ جڑا اصل مت شبد ہے وہ بھی لکھ دیتا ہے کہ جڑا اچارن کرنا وہ بھی لکھ دیتا ہے شبد ہے سہاگنی ایتھے بولنا سہاگنی اصل دے الٹ سسن اونکڑ بولنا یہو جی مثالاں جی میں دین لگا تو بہت سمجھ چاہیے روز تھی سکھمنی صاحب پڑھتے ہو ٹوٹی گانڈن ہار گوپال اتنے ماترا دو لگیاں نے ہوڑا بھی لگا اونکڑ بھی لگا یہ مطلب اتنے گوپال بولنا گوپال نہیں بولنا اسی طرح اتنے بھی پاتشاہ کہتے ہیں نانک سکھ وسن سوہاگنی وہ سوہاگنا وہ جیو استریاں سکھی وستیاں نے جن پیارا پرکھ ہر راؤ ہوں اتنے جن دے ننے تھلے بھی ایک لکیر ہے وہ تو ہم نہیں پتا یہ ہے ہلنت یہ ننے نوں پارا کر کے بولنا جن پیارا پرکھ ہر راؤ جن نہیں کہنا جن جنہاں نے وہ واہگرو ہری راجا پیارا لگا ہے وہ سکھی وستیاں ہن
آؤڑے سب جگ پھر میں دیکھیا ہر ایکو داتا
لو پاتشاہ پوڑی وچ نچوڑ کر اندے بھی میں سب جگ پھر میں دیکھیا یہ عام تسی کہہ دیندے میں نہیں سارا سنسار دیکھ لیا بھاویں سنسار تے بہت بڑا پر جو مہاراج نے اپنے جیون دا تے نشانہ نچوڑ کڈیا وہ آخیا میں تے آ گل سمجھی ہے بھائی سب جگ پھر میں دیکھے آ میں سارا جگن پھر کے دیکھ رہا ہر ایک کو داتا یہ گربانی دا سندیش یاد کر لو ددا داتا ایک ہے ددا داتا ایک ہے
دتا داتا ایک ہے دتا داتا ایک ہے
سب کو دیوانہار سب کو دیوانہار
سب کو دیوانہار سب کو دیوانہار
دن دے توٹ نیا وئی دن دے توٹ نیا وئی اگنت بھرے بھنڈار اگنت بھرے بھنڈار
اگنت بھرے بھنڈار اگنت بھرے بھنڈار
گرو امرداس جی نے آخیا منگتیاں دے منگتے نہ بنو داتا ایک ہے ساری گربانی ایک ریمی داتا ایک ہے اور وہ داتا بھی ایسا ہے دین ہار سد جیون ہارا وہ سدا ہی قائم ہے من مورخ کیوں تاہیں بسارا ہے مورخ منا تو یہو جہ داتے نو کیوں بلاؤندا ہے تے کیوں جگہ جگہ تے جا کے لڑکڑیاں لیندا تے نک رڑکدا ہے اس داتے نال جڑیا کر منگتیاں دا منگتا نہ بنیا کر گرو امرداس جی کہن پائی مینوں تے آ گل سمجھ آئی ہے گرو دی سیوا کر کے سب جگ پھر میں دیکھیا ہر ایک کو داتا ہاں جی
उपाय किता न पाइया हार कर्म विधाता
अखा वो वाहगुरु जिहड़ा कर्मां दा विधाता फल प्रदाता है वो होर किसे यतन नाल नहीं जे लभ सकता आ जिहड़े यतन लोग करदे ने ना गुरु नानक पातशाह ने उन्हां यतनां दा खंडन कीता है तुसीं आखोगे हैं गुरु नानक पातशाह जी ने फरमाया है योग न भगवी कपड़ी योग न भगवी कपड़ी
योग न भगवी कपड़ी योग न भगवी कपड़ी
योग न मैले वेश योग न मैले वेश
योग न मैले वेश योग न मैले
योग का मतलब है जुड़ना योगी का मतलब है जुड़िया होया आखिया योग वास्ते भगवे कपड़िया की कोई लोड़ नहीं योग वास्ते सिर च सुहा पाउण की भी लोड़ नहीं तुसीं आखोगे फिर की करिए नानक घर बैठे योग पाई है नानक घर बैठे योग पाई है
नानक घर बैठे योग पाई
नानक घर बैठे सतगुर कै उपदेश सतगुर कै उपदेश
सतगुर कै उपदेश सतगुर कै उपदेश
अखना होर किसी यतन नाल वो नहीं प्राप्त होंगा किवें प्राप्त होंगा है हाँ जी
गुर शब्दी हर मन वसा हारो सहज जाता
गुरु के शब्द नाल जुड़ जाओ गुरु के शब्द की विचार करो आप श्री गुरु ग्रंथ साहब की बाणी का सहज पाठ करो सहजे सहजे समझ समझ के करोगे फिर की होगा गुरु शब्दी हर मन वसै हर एक हो जाता बस एक नाल फिर सांझ बन जाएगी
अंदरो तृष्णा अगन बुझे हार अमृत सर नाता
आखिया जेड़े फिर हर अमृत सर नाता अज जिथे तुसी बैठे हो तथा हरि का जो नाम है वह अमृत सरोवर है जेड़े उन्दे विच इशनान करनगे उन्हां नूं की मिलेगा अंदरों तृष्णा अगन बुझी उन्हां दे अंदरों तृष्णा रूपी अग बुझ जाएगी हर अमृत सर नाता ਨਾਤਾ ਨਹੀਂ ਜਿਹੜਾ ਨਾਤਾ جیڑا پرماتما دے نام روپی امرت سروور وچ من کر کے بچن کر کے کرم کر کے اشنان کرے گا اودی ترشنا بجھ جائے گی.
وڈے وڈیائے وڈے کیے گرمکھ بولاتا.
آخر جڑے گرو کی اس سکھیا نو منن گے انہاں نو سمجھ آ جائے گی تے او پھر وڈی وڈیائی وڈے کی وہ پھر ہر ویلے کہندے ہو وڈا تے بہت وڈا ہے وہی وڈیائی بھی بہت وڈی ہے. وہ پھر گرو کی دسی ہوئی مت نو لے کے اٹھدیا بہدیا تردیا پھردیا سوندے واہ واہ اچھے سوندے واہ واہ اچھے
سوندے واہ واہ اچھے سوندے واہ واہ
اٹھدے بھی واہ کریں اٹھدے بھی واہ کریں
اٹھدے بھی واہ کریں
نو سات سنگ لڑی وار وچار دی جو اتم پرتھا اس استھان تے جاری ہے اودی بھی اپاں جو پریرنا سکھیا وہ گرہن کر لیے.
سلوک محلہ تیجا کامن تو سیگار کر جا پہلا کنت منائی.
کامن اکھر بانی وچ بار بار آتا ہے پر یہ کئی روپ ہیں بہتیا نو نہیں پتا کھما کرنا. ایک کامن نانے نو سیاری نال آتا ہے وہ ارتھ ہے استری. ایک کامن نانے نو اونکڑ نال بھی آتا ہے وہ ارتھ ہے ٹونا جادو. تھی آخو گے ہیں گرو گرنتھ صاحب جو ٹونے بھی لکھے ہیں وچار کرو گے سمجھ آ جائے. اتنے لکھے ہے کامن تو سنگار کر ہے جیو استری آ جڑے تو دکھاوے کرتی ہیں اسی کئی طرح کے دکھاوے کرتے ہیں پر اے سنگار اے دکھاوا تے تاں سفل ہوئے گا جب پہلا کنت منائے. پہلا اپنی کنت کی خوشی لینی کر تے گرو امرداس جی نے کنت کی خوشی لین کا طریقہ بھی دسیا. آخیا حکم پچھانے خسم کا پاؤ چندن لاوے گن کامن کامن کرے تو پیارے کو پاوے. میری تیاں پینا بیٹھیاں نے دور دراڑے سب سن دے. آخر اپنے پتی دا حکم پچھانا کر حکم پچھانے خسم کا پاؤ چندن لاوے. پاؤ کہندے نرمل ڈر نو چندن کہندے خوشبو نو کئی طرح دے پرفیوم بھی ورتدیاں نے بی آخیا یہاں کی کوئی لوڑ نہیں. اپنے پتی کا نرمل ڈر اپنے ہردے وسا کر گن کامن کامن کرے. ہوں پہلے کامن کا ارتھ ہے ٹونا دوجے کامن کا ارتھ ہے استری. گنا روپی ٹونا اپنے جیون کرے سفتاں پیدا کرے جیڑی گل پتی نو پروار نو چنگی نہیں لگتی چھڑ دے پے تو پیارے کو پاوے. جو دل ملیا سو مل رہا ملیا کئی ایرے سوئی جے بہو تیرا لوچی ہے باتی میل نہ ہوئی. تو آخیا ہے شنگار کرن والی کن کھول کے سن لے کامن تو شنگار کر جہاں پہلا کنت منائے. پہلا کنت دی رضا وچ راضی رہنا کرو.
مت سے جائے کنت مایا وے تیرا برتھا جائے.
گربانی وچ مت اکھر بھی کئی روپاں وچ آندا ہے مینوں عادت بن گئی کیونکہ میں ودیارتھیاں نوں بہت دیر پڑھایا ہے. سنگت وچ بھی وچار کر مما تتن سیاری مت مما تتا مکتا مت مما تتن منکڑ مت. تنے مت نے جتھے مما تتے نو سہری آئے گی وہ اقل کی گل بدھی کی گل ہے تے جتھے مما تتا مکتا ہوگا مت متانترا کی گل ہے تے جتھے مت دے تتے نو انکڑ لگ جائے گا متا مت سیجے کنت نیا وئی. تو تے شنگار ہی کردی رہ جائے دکھاوے ہی کردی رہ جائے تے پرماتما پتی تیرے ہردے وچ آوے ہی نہ پھر تینوں بڑا پچھتاوا ہوے گا.
کامن پھر من منیا پاؤ بنے سیگار
آخر جی کامن جیو استری کا پھر پتی نال پیار بن گیا پھر تو کیتا شنگار سفر ہو گیا
کیا تو پروان ہے جا سہ ترے پیار
تیرا کیتا ہوا شنگار تیرا یہ کیتا پاٹھ تیرا نت نیم تیری ہے جو کچھ بھی تو چنگا کر یہ پروان ہوئے گا جی پتی تیرے تے پرسن ہو جاوے
پاؤ سیگار تبول رس بھوجن پاؤ کری
دیکھو کمال کی گل ہے کہ گرو پاتشاہ نے کسی ہور جان لی نہیں کیا نال ہی وہ جواب بھی دے دیتا آخیا جی سنگار کرنا پاؤ سنگار اپنے پتی دا نرمل ڈر اپنے ہردے وسانا کر اور بھوجن پاؤ کرے پریم دا بھوجن بنا کر سچ مچ میں جب گربانی پڑھتا نہال ہو جانا میرے پاتشاہ نے استریاں دے گن بھی دسے نے آخیا جیوں پرخ ہے گھر بھگتی نار ہے ات لوچے بھگتی پائے بولا سالنے سوار دی کھٹ رس میٹھے پائے تیوں بانی بھگت سلاح دے ہر نام چت لائے جنیاں میریاں تیاں پہنا بھائی بھوجن تیار کر دیا نہیں کرو پر پریم نال کرو اینے بھاو نال کرو کہ اس نو کھان والا واہ واہ کر اٹھے مہاراج نے کہا یہ ہے اصلی شنگار یہ ہے اصلی گن جہدے نال پتی نو رجایا جا سکتا ہے
تن من سو پے کنت کو تو نانک بھوگ کرے
میں گارنٹی دے دیتی آخیا تن تے من سونپے کنت کو بھاو اپنا آپ اپنی ہومے چھڈ کے پتی دے سمرپت کر دے وے پھر واہگرو اکال پرخ تے ہر ویلے سارے ہردے وچ پرگٹ ہو جائے گا
محلہ تیجا کاجل پھول تمبول رس لے تن کیا سگار
گربانی وچ تن اکھر بھی کئی ارتھاں وچ روپاں جاندا تن استری لئی بھی آؤں تن تن دولت لئی بھی آؤں تن 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 واسطے بھی آؤں انہاں سروپ سمجھنا پوے گا جتھے تدا ننا مکتا ہے وہ تن استری واسطے ہے جتھے تدا ننے نو ہم کرو تن دولت واسطے ہے تے جتھے اتنے ٹپی بھی لگ جائے تن 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 جن آیا اتنے تنتا یوگ ہے تو اتنے مہاراج کہندے نے جس جیو روپ استری نے یہو جا شنگار کیتا ہے کاجل اگے جی
کاجل پھول تمبول رس لے تن کیا سنگار
یہ شنگار جڑا ہے کاجل کہنے کجلا پون کئی طرح کے تمبول منہ خوشبو آدک گردیو کہندے نے یہاں چیزوں کا اینا اثر نہیں جی اندر سچا پریم ہے پھر اصلی شنگار بنے گا
سجا کنت نہ آئے پیا وکار
جڑے لوگ پکھنڈا پے ہوئے نے دکھاویا پے ہوئے نے روز تھی پڑھ جا کوئی گاوے راگی نادی بےدی بہ بھنت کر نہیں ہر ہر بھی جے رام راجے جنا انتر کپٹ وکار ہے تنا روئے کیا کیجے ہر کرتا سب کچھ جان دا سر روگ ہاتھ دیجے جن نانک گرمکھ ہردا شدھ ہے ہر بھگت ہر لی جڑے شدھ ہردے نال اپنے پتی دی سیوا کرن گی انہاں نوں پتی دی پرسنتا پراپت ہوئے گی تے جے دکھاوا کرن گی مت سیجے کنت نہ آوئی اے وے جائے بیکار کدے تیری کیتیاں منتا ایویں نہ چلیاں جان
محلہ تیجا تن پھر یہ نہ آخیا نہ بہن اکٹھے ہوئے
آخر صرف تن تے پھر دا یہ رشتہ نہیں بھی ایک جگہ تے بیٹھ گئے تے لو جی تا نہیں 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 گرو امرداس جی کہندے نے اندروں سچا پریم کرنا وہ کیویں ہوے گا ایک جوت دے مورتی ایک جوت دے مورتی
جوت دے مورتی
تن پر کہیا سوئے تن پر کہیا سوئے
تن پر کہیا سوئے ਤਨ ਬਿਰ ਕਹੀਐ ਸੋਇ।
ਤੇ ਸਤ ਸੰਗਤ ਗੁਰਬਾਣੀ ਤੇ ਜੀਵਨ ਜਾਚ ਹੈ, ਇਹਨੂੰ ਪੜ੍ਹੋ ਵਿਚਾਰੋ ਤੇ ਕਮਾਓ, ਫਿਰ ਵੇਖੋ ਕਿਵੇਂ ਲੋਕ ਸੁਖੀਏ ਪਰ ਲੋਕ ਸੁਹੇਲੇ ਬਣ ਜਾਈਦਾ।
ਪੌੜੀ ਭੈ ਬਿਨ ਭਗਤ ਨਾ ਹੋਏ ਨਾਮ ਨ ਲਗਾ ਪਿਆਰ।
ਅੱਖਿਆ ਬਿਨਾਂ ਭੈ ਤੋਂ ਭਗਤੀ ਨਹੀਂ ਹੋ ਸਕਦੀ। ਕੁਝ ਲੋਕ ਕਹਿੰਦੇ ਜੀ ਭਗਤੀ ਚ ਡਰ ਦੀ ਕੀ ਲੋੜ ਹੈ? ਨਹੀਂ ਨਹੀਂ, ਇਹ ਜਿਹੜਾ ਨਿਰਮਲ ਡਰ ਹੈ ਨਾ, ਇਹ ਬੰਦੇ ਨੂੰ ਭੈੜੇ ਪਾਸੇ ਜਾਣ ਨਹੀਂ ਦਿੰਦਾ, ਗਲਤ ਗੱਲਾਂ ਕਰਨ ਨਹੀਂ ਦਿੰਦਾ। ਇਹ ਭੈ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਗੁਰੂ ਅਮਰਦਾਸ ਜੀ ਕਹਿੰਦੇ ਭੈ ਬਿਨ ਭਗਤ ਨਾ ਹੋਵੇ। ਭਗਤ ਦੇ ਤੱਤੇ ਨੂੰ ਸਿਆਰੀ ਹੈ, ਬਿਨਾਂ ਨਿਰਮਲ ਡਰ ਤੋਂ ਕਦੇ ਭਗਤੀ ਨਹੀਂ ਹੋ ਸਕਦੀ। ਔਰ ਜਦੋਂ ਤੀਕਰ ਭਗਤੀ ਸੱਚੀ ਨਾ ਹੋਵੇ ਨਾਮ ਨਾਲ ਲੱਗੇ ਪਿਆਰ, ਨਾਮ ਨਾਲ ਪ੍ਰੇਮ ਵੀ ਨਹੀਂ ਬਣਦਾ।
ਸਤਿਗੁਰ ਮਿਲਿਆ ਭਾਉ ਰੂਪ ਜਾ ਪੈ ਭਾਏ ਰੰਗ ਸਵਾਰ।
ਜਦੋਂ ਸਤਿਗੁਰੂ ਦੀ ਸੰਗਤ ਮਿਲਦੀ ਹੈ, ਸਤਿਗੁਰੂ ਇਹੋ ਜਿਹੀ ਮੱਤ ਦਿੰਦੇ ਨੇ ਭਾਈ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਣਾ, ਕਦੇ ਗਲਤ ਗੱਲ ਨਹੀਂ ਕਰਨੀ, ਬਸ ਸਤਿਗੁਰ ਮਿਲਿਆ ਭਾਉ ਉਪਜੈ। ਜਿਸ ਜੀਵ ਇਸਤਰੀ ਦੇ ਹਿਰਦੇ ਵਿੱਚ ਪਰਮਾਤਮਾ ਦਾ ਡਰ ਪੈਦਾ ਹੋ ਗਿਆ, ਉਹਦੇ ਅੰਦਰੋਂ ਸਾਰੇ ਵਿਕਾਰ ਖਤਮ ਹੋ ਗਏ।
ਤਨ ਮਨ ਰੱਤਾ ਰੰਗ ਸਿਓ ਹੋ ਮੈਂ ਕ੍ਰਿਸ਼ਨਾ ਮਾਰ।
ਉਹਦਾ ਤਨ ਤੇ ਮਨ ਰੱਤਾ ਰੰਗ ਸਿਓ ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਗਿਆ। ਉਹ ਦੋ ਚੀਜ਼ਾਂ ਆਪਣੇ ਅੰਦਰੋਂ ਖਤਮ ਕਰ ਲੈਂਦੀ, ਇੱਕ ਹਉਮੈ ਇੱਕ ਕ੍ਰਿਸ਼ਨਾ। ਇਹਨਾਂ ਦੋਵਾਂ ਚੀਜ਼ਾਂ ਨੇ ਸਾਰੇ ਪੁਆੜੇ ਪਾਏ ਹੋਏ ਹਨ।
ਮਨ ਤਨ ਨਿਰਮਲ ਆਤ ਸੁਹਾਣਾ ਭੇਟਿਆ ਕ੍ਰਿਸ਼ਨ ਮੁਰਾਰ।
ਆਖਿਆ ਜਿਨ੍ਹਾਂ ਨੇ ਭੈ ਤੇ ਭਗਤੀ ਧਾਰਨ ਕਰ ਲਈ ਉਹਨਾਂ ਦਾ ਮਨ ਤੇ ਤਨ ਨਿਰਮਲ ਹੋ ਗਿਆ, ਸੋਹਣਾ ਹੋ ਗਿਆ। ਤੇ ਕ੍ਰਿਸ਼ਨ ਮੁਰਾਰ ਦਾ ਇੱਥੇ ਮਤਲਬ ਵਾਹਿਗੁਰੂ ਜੀ ਉਹਨਾਂ ਤੇ ਰੀਝ ਗਏ, ਪ੍ਰਸੰਨ ਹੋ ਗਏ, ਉਹਨਾਂ ਦੇ ਵਸ ਵਿੱਚ ਆ ਗਏ।
ਭਾਉ ਭਾਉ ਸਭ ਦਿਸਦਾ ਸੋ ਸੱਚ ਵਰਤੈ ਸੰਸਾਰ।
ਤੂੰ ਭਾਉ ਤੇ ਭਾਉ ਦੋ ਅੱਖਰ ਨੇ, ਜੇ ਕੰਨਾ ਲੱਗ ਜਾਏ ਤੇ ਭਾਉ, ਕੰਨਾ ਹਟ ਜਾਏ ਤੇ ਭਾਉ। ਆਖਿਆ ਭਾਉ ਭਾਉ ਸਭ ਦਿਸਦਾ, ਜਦੋਂ ਉਹਨੂੰ ਸਮਰਪਿਤ ਹੋ ਗਏ, ਉਹਦੇ ਡਰ ਵਿੱਚ ਉਹਦੇ ਨਿਰਮਲ ਭੈ ਵਿੱਚ ਰਹਿਣ ਲੱਗ ਪਏ, ਫਿਰ ਪ੍ਰੇਮ ਹੋ ਗਿਆ। ਫਿਰ ਇਹ ਨਿਸ਼ਚਾ ਗੁਰੂ ਨੇ ਕਰਾ ਦਿੱਤਾ ਕਿ ਸੱਚ ਵਰਤੈ ਸੰਸਾਰ। ਸੰਸਾਰ ਦੇ ਲਾਰੇ ਨੂੰ ਸਿਆਰੀ ਹੈ, ਸਾਰੇ ਸੰਸਾਰ ਦੇ ਅੰਦਰ ਉਹ ਸੱਚਾ ਵਰਤ ਰਿਹਾ, ਫਿਰ ਇਹ ਅਵਸਥਾ ਬਣੇਗੀ। ਜਾਂ ਜਾਂ ਵੇਖੋ ਤਾਂ ਹਜ਼ੂਰ, ਜਾਂ ਜਾਂ ਵੇਖੋ ਤਾਂ ਹਜ਼ੂਰ,
ਜਾਂ ਜਾਂ ਵੇਖੋ ਤਾਂ ਹਜ਼ੂਰ,
ਜਾਂ ਜਾਂ ਵੇਖੋ
ਤਾਂ ਹਜ਼ੂਰ।
ਦੂਰ ਕਤੇ ਨਾ ਜਾਈ, ਦੂਰ ਕਤੋਂ ਨਾ ਜਾਈ, ਰਵ ਰਿਹਾ ਸ਼ਰਬਤਰ ਮੈਂ, ਰਵ ਰਿਹਾ ਸ਼ਰਬਤਰ ਮੈਂ,
ਰਵ ਰਿਹਾ ਸ਼ਰਬਤਰ ਮੈਂ, ਰਵ ਰਿਹਾ ਸ਼ਰਬਤਰ ਮੈਂ।
ਮਨ ਸਦਾ ਤਿਆਈ, ਮਨ ਸਦਾ ਤਿਆਈ,
ਮਨ ਸਦਾ ਤਿਆਈ, ਮਨ ਸਦਾ ਤਿਆਈ।
ਲਓ ਸਮਾਂ ਹੋ ਚੁੱਕਾ ਹੈ। ਆਪ ਜੀ ਨੇ ਬੜੇ ਪਿਆਰ ਬੜੀ ਇਕਾਗਰਤਾ ਨਾਲ ਗੁਰੂ ਕੀ ਬਾਣੀ ਦਾ ਹੁਕਮ ਸੁਣਿਆ ਸਮਝਿਆ, ਇਹਨੂੰ ਫਿਰ ਪੜ੍ਹੋ, ਫਿਰ ਵਿਚਾਰੋ, ਫਿਰ ਕਮਾਓ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਹਿਜ ਬਾਣੀ ਦਾ ਪਾਠ ਆਪ ਕਰੋ, ਜਿੱਥੇ ਨਾ ਸਮਝ ਆਵੇ ਦਾਸ ਤੁਹਾਡੀ ਸੇਵਾ ਨਹੀਂ, ਸਦਾ ਹੀ ਹਾਜ਼ਰ ਹੈ ਬਈ ਗੁਰੂ ਨਾਲ ਜੁੜਾਂਗੇ। ਨਿਰਾ ਪੜ੍ਹੀ ਜਾਣ ਨਾਲ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਗੱਲ ਮੁਕੰਮਲ ਨਹੀਂ ਹੋਵੇਗੀ। ਜੋ ਪ੍ਰਭ ਕੋ ਮਿਲ ਪਹੁੰਚਾ ਹੈ, ਖੋਜ ਸ਼ਬਦ ਮਹਿਲੇ, ਸ਼ਬਦ ਨਾਲ ਜੁੜੋ, ਸ਼ਬਦ ਦੀ ਵਿਚਾਰ ਕਰੋ, ਸ਼ਬਦ ਦੇ ਨਾਲ ਆਪਣਾ ਜੀਵਨ ਜੋੜੋ, ਫਿਰ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਮਨ ਤਨ ਨਿਰਮਲ ਆਪ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ। ਭਾਉ ਭਾਉ سب دسدا سو سچ ورتا سنسار واحگرو جی کا خالصہ واحگرو جی کی فتح.